ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰਪ੍ਰਸਾਦ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਨੀ ਪਾਰ ਉਤਾਰਾ ਹੋਏ ਦਿਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਉ ਰਹਾਉ ਸਰਬੰ ਸਾਚਾ ਏਕ ਹੈ ਦੂਜਾ ਨਹੀਂ ਕੋਏ ਤਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੈ ਪਿਆਰੇ ਜਾਏ ਕਹਾ ਰਹਾਉ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿੱਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਸੇਵੀ ਸਾਹਿਬ ਆਪਣਾ ਅਵਰ ਨ ਜਾਚੋ ਕੋਏ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁੱਖ ਚੁੱਖ ਹੋਏ ਸਾਹਿਬ ਤੇਰੇ ਨਾਮ ਵਿੱਟੋ ਬਿੰਦ ਬਿੰਦ ਚੁੱਖ ਚੁੱਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਭੀਸ਼ਮਾਰ ਯਥਾ ਅਗੰਤ ਅਤੋਲੇ ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੇ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਪਰਮ ਸਨਮਾਨ ਆਵਰ ਸਾਹਿਬੇ ਕਮਾਲ ਬਾਰਗਾਹੇ ਇਨਾਇਤ ਕੇ ਮਾਲਕ ਕਲਯੁਗੀ ਜੀਵੋਂ ਕੇ ਉਧਾਰ ਕਰਤਾ ਸਾਹਿਬੇ ਸਹਾਬਾ ਜੋਤ ਰੂਪ ਹਰ ਆਪ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ੍ਰੀ ਗੁਰੂ ਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਮਰਾਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀਆਂ ਨੇ ਨਜ਼ਰੇ ਇਨਾਇਤ ਕਰਦਿਆਂ ਅਨੰਤ ਬ੍ਰਹਿਮੰਡਾਂ ਵਿੱਚ ਸਭ ਤੋਂ ਪਾਵਨ ਅਸਥਾਨ ਰੂਹਾਨੀਅਤ ਦੇ ਮਰਕਜ਼ ਜਿਉਂਦੇ ਜਾਗਦੇ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਦਾਨ ਕੀਤਾ ਹੈ। ਸਾਹਿਬ ਜੀਆਂ ਦੇ ਦਰੋਂ ਨਿਵਾਜੇ ਹੋਏ ਕੀਰਤਨੀਆਂ ਤੋਂ ਬੜੇ ਪ੍ਰੇਮ ਰਸ ਵਿੱਚ ਸਰਵਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਨੇ ਪ੍ਰੇਮ ਸਹਿਤ ਸਰਵਣ ਕੀਤੇ ਨੇ। ਫਿਰ ਸਵਈਆਂ ਦਾ ਪਾਠ, ਫਿਰ ਸਾਹਿਬ ਜੀ ਦੇ ਦਰੋਂ ਪ੍ਰਾਪਤ ਹੋਏ ਸਦਾਏ ਬਾਰਗਾਹ ਅੱਜ ਦੇ ਪਾਵਨ ਹੁਕਮਨਾਮੇ ਦਾ ਪਾਠ ਆਪਣੇ ਸਰਵਣ ਕੀਤਾ ਹੈ। ਕੁਝ ਸਮਾਂ ਹੋਰ ਇਹਨਾਂ ਮੁਬਾਰਕ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ ਅਦਬ ਅਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ, ਇਸ ਲਈ ਪੇਸ਼ਤਰ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਦੁਆਰਾ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਂਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ, ਜਿਨ੍ਹਾਂ ਨੇ ਨੌ ਖੰਡ ਪ੍ਰਿਥਵੀ ਨੂੰ ਭਰਮਣ ਕਰਦਿਆਂ ਕਰਤਾ ਪੁਰਖ ਦੇ ਨਾਮ ਨਾਲ ਜੋੜਿਆ ਹੈ, ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਪ੍ਰਾਪਤ ਹੋਏ ਨੇ। ਧਨਾਸਰੀ ਰਾਗ ਵਿੱਚ ਸਤਿਗੁਰੂ ਜੀ ਦੇ ਇਹ ਪਾਵਨ ਬੋਲ ਹਨ। ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਧਨਾਸਰੀ ਰਾਗ ਵਿੱਚ ਚੌਪਦਿਆਂ ਵਿੱਚ 8 ਸ਼ਬਦ ਨੇ। ਅਗਰ ਆਰਤੀ ਵਾਲਾ ਸ਼ਬਦ ਗਗਨਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਇਹ ਸ਼ਬਦ ਵੀ ਨਾਲ ਮਿਲਾਈਏ ਤੇ 9 ਬਣ ਜਾਂਦੇ। ਇਸ ਪਾਵਨ ਸਾਰੇ ਰਾਗ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ 2 ਅਸ਼ਟਪਦੀਆਂ ਵੀ ਹਨ, ਜਿਨ੍ਹਾਂ ਦੀ ਸ਼ੁਰੂਆਤ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਤੋਂ ਹੁੰਦੀ ਹੈ। ਲਿਹਾਜ਼ਾ ਧਨਾਸਰੀ ਰਾਗ ਦਾ ਇਹ ਪਾਵਨ ਪਹਿਲਾ ਸ਼ਬਦ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚੌਪਦਿਆਂ ਵਿੱਚ ਵੀ ਇਹ ਪਹਿਲਾ ਸ਼ਬਦ ਹੈ। ਇਸ 'ਤੇ ਸਤਿਗੁਰੂ ਜੀ ਨੇ ਸਰਵ ਪ੍ਰਥਮ ਮੂਲ ਮੰਤਰ ਦਰਜ ਕੀਤਾ ਹੈ, ਜੋ ਇਸ ਪਾਵਨ ਰਾਗ ਦੀ ਆਰੰਭਤਾ ਵੇਲੇ ਮੰਗਲਾਚਰਨ ਵੀ ਆਖਿਆ ਜਾ ਸਕਦਾ। ਔਰ ਇਸ ਪਾਵਨ ਸ਼ਬਦ ਵਿੱਚ 4 ਸਾਹਿਬ ਨੇ ਰਹਾਓ ਦੇ ਪਦ ਰੱਖੇ। ਕਾਫ਼ੀ ਲੰਬੀਆਂ ਬਾਣੀਆਂ ਵਿੱਚ ਮਹਾਰਾਜ ਨੇ ਇੱਕ ਇੱਕ ਰਹਾਓ ਦਾ ਪਦ ਰੱਖਿਆ। ਜਿਸੇ ਸਤਿਗੁਰੂ ਸੁਖਮਨੀ ਸਾਹਿਬ 'ਚ ਫੁਰਮਾਨ ਕਰਦੇ ਨੇ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਇਹ 24 ਅਸ਼ਟਪਦੀਆਂ ਵਿੱਚ ਰਹਾਓ ਵਾਲੀ ਪੰਗਤੀ ਹੈ। ਇਸ ਤਰ੍ਹਾਂ ਰਾਮ ਕਲੀ ਦੱਖਣੀ ਓਅੰਕਾਰ ਬਾਣੀ, ਜਿਸਨੂੰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਰਾਮ ਕਲੀ ਦੱਖਣੀ ਰਾਗ ਵਿੱਚ ਉਚਾਰਨ ਕੀਤਾ, ਇੱਧਰ ਮੱਧ ਭਾਰਤ ਵਿੱਚ ਇੰਦੌਰ ਦੇ ਲਾਗੇ ਗੁਰੂ ਨਾਨਕ ਦੇਵ ਜੀ ਦਾ ਬੜਾ ਹੀ ਰਮਣੀਕ ਅਸਥਾਨ ਹੈ, ਜਿਸ ਦਾ ਨਾਮ ਓਅੰਕਾਰੇਸ਼ਵਰ ਹੈ। ਬੜਾ ਵੱਡਾ ਸਾਡਾ ਤੀਰਥ ਹੈ। ਭਾਵੇਂ ਉੱਥੇ ਸਦਾ ਹੀ ਮਹਾਰਾਜ ਜੀ ਦੇ ਪ੍ਰਕਾਸ਼ ਨੇ ਸਮਾਗਮ ਚੱਲਦੇ ਰਹਿੰਦੇ ਨੇ, ਪਰ ਅਪ੍ਰੈਲ ਮਹੀਨੇ ਦੀ ਸ਼ੁਰੂਆਤ 1 ਅਪ੍ਰੈਲ ਤੋਂ ਲੈ ਕੇ 5 ਅਪ੍ਰੈਲ ਤੱਕ ਇੰਦੌਰ ਦੀਆਂ ਅਤੇ ਗਿਰਦੋ ਨਵਾ ਦੀਆਂ ਸੰਗਤਾਂ ਦੇ ਸਹਿਯੋਗ ਨਾਲ 5 ਰੋਜ਼ਾ ਗੁਰਮਤਿ ਸਮਾਗਮ ਲਾਗੇ ਲਾਗੇ ਅਤੇ ਓਅੰਕਾਰੇਸ਼ਵਰ ਚੱਲਦੇ ਨੇ। ਹੁਣੇ 10 ਹਾਜ਼ਰੀਆਂ ਭਰ ਕੇ ਆਇਆ। ਇਹ ਅਸਥਾਨ ਪੰਥ ਰਤਨ ਗੁਰਮਤਿ ਵਿੱਦਿਆ ਮਾਰਤੰਡ ਇਸ ਯੁੱਗ ਦੇ ਭਾਈ ਗੁਰਦਾਸ ਕਰਕੇ ਸਨਮਾਨੀ ਗਈ ਨਿਰਮਲ ਸ਼ਖਸੀਅਤ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਆਪਣੇ ਹੱਥਾਂ ਨਾਲ ਸੇਵਾ ਕਰਕੇ ਤਿਆਰ ਕੀਤਾ ਹੈ। ਬੜਾ ਰਮਣੀਕ ਅਸਥਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਲੰਬੀ ਬਾਣੀ ਹੈ ਓਅੰਕਾਰ, ਜਿਸਨੂੰ ਅਸੀਂ ਦੱਖਣੀ ਓਅੰਕਾਰ ਵੀ ਕਹਿ ਦਿੰਦੇ ਹਾਂ। ਦੱਖਣੀ ਰਾਗ ਦਾ ਹਿੱਸਾ ਹੈ ਰਾਮ ਕਲੀ ਦਾ। ਇਸ ਲੈਂਥੀ ਬਾਣੀ ਵਿੱਚ ਵੀ ਸਾਹਿਬ ਜੀ ਨੇ 1 ਰਹਾਉ ਵਾਲਾ ਪਦ ਲਿਖਿਆ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਲੰਬੀਆਂ ਬਾਣੀਆਂ ਵਿੱਚ ਵੀ ਕਿਧਰੇ 1 ਰਹਾਉ ਮਿਲ ਜਾਂਦਾ। ਵਣਜਾਰਾ ਸ਼ਬਦ ਵਿੱਚ ਮਹਾਰਾਜ ਨੇ 6 ਰਹਾਉ ਦਰਜ ਕੀਤੇ ਨੇ, ਆਪ ਪੜ੍ਹ ਲੈਣ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੋਈ 2500 ਤੋਂ ਉੱਪਰ ਰਹਾਉ ਸ਼ਬਦ ਮਹਾਰਾਜ ਨੇ ਦਰਜ ਕੀਤਾ ਹੈ। ਇਸ ਪਾਵਨ ਸ਼ਬਦ ਵਿੱਚ ਚਾਰ ਰਹਾਉ ਵਾਲੇ ਪਦ ਨੇ, ਚੌ ਪਦੇ ਨੇ, ਹਰ ਪਦੇ ਨਾਲ ਰਹਾਉ ਸ਼ਬਦ ਦਰਜ ਹੈ। ਰਹਾਉ ਦੀ ਬਰਕਤ ਹੋਰ ਕਿਧਰੇ ਕਿਸੇ ਵੀ ਧਰਮ ਗ੍ਰੰਥ 'ਚ ਦਿਖਾਈ ਨਹੀਂ ਪੈਂਦੀ, ਇਹ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ। ਰਹਾਉ ਸ਼ਬਦ ਦੇ ਅਰਥ ਸਾਡੇ ਸੰਪਰਦਾਇ ਗਿਆਨੀ ਸੱਜਣਾਂ ਨੇ ਠਹਿਰਾਓ ਨਾਲ ਕੀਤੇ ਨੇ, ਬਈ ਇਹ ਪੜ੍ਹਨ ਵਾਲਿਆ ਇਸ ਪੰਗਤੀ 'ਤੇ ਜ਼ਰਾ ਠਹਿਰ ਜਾ, ਗੌਰ ਕਰ। ਫਿਰ ਤਕਰੀਬਨ ਸਾਰੇ ਇਸ ਗੱਲ ਨਾਲ ਸਹਿਮਤ ਨੇ ਕਿ ਸਾਰੇ ਸ਼ਬਦ ਦਾ ਮਰਕਜ਼ੀ ਭਾਵ ਰਹਾਉ ਵਾਲੇ ਪਦ ਵਿੱਚ ਆਉਂਦਾ, ਰਹਾਉ ਵਾਲੇ ਬੰਦ ਵਿੱਚ ਆਉਂਦਾ ਹੈ। ਲਿਹਾਜ਼ਾ ਜੋ ਸਭ ਤੋਂ ਪਹਿਲੇ ਰਹਾਉ ਵਾਲਾ ਬੰਦ ਇੱਥੇ ਪ੍ਰਾਪਤ ਹੋਇਆ, ਉਸ ਵਿੱਚ ਮੇਰੇ ਸਾਹਿਬ ਫਰਮਾਨ ਕਰਦੇ ਨੇ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਸਾਡੇ ਮਨ ਦਾ ਸੁਭਾਅ ਹੈ, ਜੈਸੇ ਤਨ ਸਾਡਾ ਨਿਤ ਪ੍ਰਾਣਾ ਆਉਂਦਾ ਜਾਂਦਾ ਹੈ, ਬਚਪਨ ਵਿੱਚ ਜੋ ਖੂਬਸੂਰਤੀ ਹੁੰਦੀ ਹੈ ਜਵਾਨੀ ਵਿੱਚ ਉਸਦੀ ਝਲਕ ਵੀ ਨਹੀਂ ਦਿਖਾਈ ਪੈਂਦੀ, ਫਿਰ ਯੁਵਾ ਅਵਸਥਾ ਤਰੁਣਾ ਅਵਸਥਾ ਵਿੱਚ ਜੋ ਸਰੀਰਕ ਬਲ, ਸਰੀਰਕ ਖੂਬਸੂਰਤੀ ਅਤੇ ਸਰੀਰਕ ਕਸ਼ਿਸ਼ ਹੁੰਦੀ ਹੈ, ਬੁਢਾਪੇ ਵਿੱਚ ਉਹ ਅਲੋਪ ਹੋ ਜਾਂਦੀ ਹੈ। ਹੌਲੀ ਹੌਲੀ ਸਰੀਰ ਪਲ ਪਲ ਪੁਰਾਣਾ ਹੁੰਦਾ ਜਾਂਦਾ, ਸਰੀਰ ਦੀਆਂ ਜਿਹੜੀਆਂ ਪੂਜਾਵਾਂ ਨੇ, ਚਰਨ ਨੇ, ਹੱਥ ਆਦਿਕ ਅੰਗ ਨੇ, ਉਹ ਸਾਰੇ ਪੁਰਾਣੇ ਹੋ ਜਾਂਦੇ ਨੇ। ਕੇਵਲ ਬਾਹਰੋਂ ਸਕਿਨ ਚਮੜੀ ਹੀ ਪੁਰਾਣੀ ਨਹੀਂ ਆਉਂਦੀ, ਆਪਣੀ ਚਮਕ ਨਹੀਂ ਖੋ ਜਾਂਦੀ, ਅੰਦਰੂਨੀ ਜਿਹੜੇ ਅੰਗ ਨੇ ਨਾ, ਹਾਰਟ ਹੈ, ਕਿਡਨੀਜ਼ ਨੇ, ਔਰ ਹੋਰ ਇਸ ਤਰ੍ਹਾਂ ਲੰਗਸ ਨੇ, ਸਾਡਾ ਲੀਵਰ ਆਦਿਕ ਹੈ, ਇਹ ਵੀ ਪੁਰਾਣਾ ਹੋ ਜਾਂਦਾ ਹੈ। ਜ਼ਰਾ ਜਿਹਾ ਖੁਰਾਕ ਦਾ ਹਿੱਸਾ ਥੋੜ੍ਹਾ ਜਿਹਾ ਗਰਮ ਜਾਂ ਖੁਸ਼ਕ ਹੋ ਜਾਏ, ਤਰ ਹੋ ਜਾਏ, ਉਸਨੂੰ ਡਾਈਜੈਸਟ ਕਰਨਾ ਔਖਾ ਹੁੰਦਾ, ਰੋਮ ਰੋਮ ਪੁਰਾਣਾ ਹੋ ਜਾਂਦਾ। ਪਰ ਮਨ ਪੁਰਾਣਾ ਕਦੀ ਨਹੀਂ ਹੁੰਦਾ, ਮਨ ਦੀਆਂ ਖਾਹਿਸ਼ਾਂ ਨਿਤ ਨਵੀਆਂ ਹੁੰਦੀਆਂ ਜਾਂਦੀਆਂ, ਮਨ ਨਿਤ ਨਵੇਂ ਦੀ ਮੰਗ ਕਰਦਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਫਰਮਾਨ ਕਰਦੇ ਨੇ, ਕਹਿੰਦੇ ਨੇ ਪੁਰਖਾ, ਹੋਰ ਤੇ ਸਾਰਾ ਜਗਤ, ਗ੍ਰਹਿ ਨਕਸ਼ੱਤਰ, ਤਾਰੇ ਸਿਆਰੇ, ਸੂਰਜ ਚੰਦਰਮਾ ਵੀ ਪੁਰਾਣੇ ਹੋ ਜਾਂਦੇ ਹਨ, ਇੱਕ ਪਰਮਾਤਮਾ ਹੀ ਹੈ ਜਿਹੜਾ ਪੁਰਾਣਾ ਨਹੀਂ ਹੁੰਦਾ, ਉਹ ਸਦਾ ਨਵੇਂਪਨ ਵਿੱਚ ਰਹਿੰਦਾ। ਸਾਹਿਬ ਮੇਰਾ ਨੀਤ ਨਵਾਂ, ਇਸ ਲਈ ਮਨ ਨੂੰ ਹੋਰ ਕੋਈ ਸੰਤੁਸ਼ਟੀ ਪ੍ਰਦਾਨ ਕਰ ਵੀ ਨਹੀਂ ਸਕਦਾ, ਮਨ ਹੋਰ ਕਿਧਰੇ ਸੈਟਿਸਫਾਈ ਹੋ ਵੀ ਨਹੀਂ ਸਕਦਾ। ਇਸ ਲਈ ਇੱਕ ਭੋਜਨ ਅੱਜ ਦੇ ਦੇਵੋ, ਸ਼ਾਮੀ ਫਿਰ ਉਹੀ ਬਣਾ ਲਓ, ਵੀ ਹੁਣ ਫਿਰ ਉਹੀ ਛਕਣਾ ਹੈ, ਅਗਲੇ ਪਲਕ ਫਿਰ ਉਹੀ ਦਾਲ ਸਬਜ਼ੀ ਤਿਆਰ ਕਰ ਲਵੋ, ਦੋ ਚਾਰ ਦਿਨ ਕਰੋ। ਜਿਸ ਪਦਾਰਥ ਨੂੰ ਬੰਦਾ ਬੜੇ ਚਾਅ ਨਾਲ ਛਕਦਾ ਹੈ, ਬਈ ਬੜਾ ਸਵਾਦ ਬਣਦਾ, ਉਸੇ ਨੂੰ ਹੀ ਪਾਸੇ ਕਰ ਦੇਵੇਗਾ, ਮਨ ਆਖੇਗਾ ਨਹੀਂ ਇਹ ਸਵਾਦ ਬਹੁਤ ਪੁਰਾਣਾ ਹੋ ਗਿਆ, ਹੁਣ ਨਹੀਂ ਚਾਹੀਦਾ। ਬਿਲਕੁਲ ਇਸੇ ਤਰ੍ਹਾਂ ਮੈਂ ਅਰਜ਼ ਕਰਾਂ, ਮਨ ਸੰਸਾਰ ਦੇ ਪਦਾਰਥਾਂ ਨਾਲ ਨਹੀਂ ਪਤੀਜਦਾ, ਕਿਉਂਕਿ ਮਨ ਨੂੰ ਕੁਛ ਨਵਾਂ ਚਾਹੀਦਾ ਹੁੰਦਾ ਹੈ, ਕੋਈ ਨਵੀਂ ਗੱਲ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਉਹ ਪ੍ਰਾਪਤ ਹੋ ਸਕਦੀ ਹੈ ਕਰਤਾ ਪੁਰਖ ਦੇ ਨਾਮ ਨਾਲ ਜੁੜਿਆ, ਜੈਸੇ ਹਰ ਸਵਾਸ ਨਵਾਂ ਹੈ ਐਸੇ ਨਾਮ ਦਾ ਹਰ ਵਾਰੀ ਰਸ ਨਵਾਂ ਆਉਂਦਾ, ਉਚਾਰਨ ਕਰੋਗੇ ਰਸ ਨਵਾਂ ਹੋਵੇਗਾ, ਪੁਰਾਣਾ ਨਹੀਂ ਹੋਵੇਗਾ, ਕਿਉਂਕਿ ਕਰਤਾ ਪੁਰਖ ਨਿਤ ਨਵਾਂ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਅਤੇ ਹਰ ਵਕਤ ਦਾਤ ਦੇਣ ਲੱਗਿਆਂ ਵੀ ਨਵਾਂ ਹੁੰਦਾ ਹੈ, ਪੁਰਾਣਾ ਨਹੀਂ ਆਉਂਦਾ। ਤੁਸੀਂ ਆਮ ਹੀ ਦੇਖਿਆ ਹੋਵੇਗਾ ਕਿਸੇ ਦੇ ਦਰਵਾਜ਼ੇ 'ਤੇ ਕੋਈ ਮੰਗਤਾ ਆ ਜਾਏ, ਪਹਿਲੇ ਦਿਨ ਦੇਖਿਆ ਹੈ ਮੰਗਤਾ ਨਵਾਂ ਹੈ ਅਤੇ ਉਸਨੂੰ ਕੁਝ ਨਾ ਕੁਝ ਦੇਣ ਲਈ ਮਨ ਕਰੇਗਾ, ਕੋਈ ਬਸਤਰ ਦੇ ਦੇਵੇਗਾ, ਕੋਈ 4 ਕੌੜੀਆਂ ਦੇ ਦੇਵੇਗਾ, ਕੋਈ ਭੋਜਨ ਦੇ ਦੇਵੇਗਾ। ਪਰ ਅਗਲੇ ਦਿਨ ਉਹ ਮੰਗਤਾ ਫਿਰ ਆ ਜਾਏ, ਬਈ ਮੈਂ ਫਿਰ ਆ ਗਿਆ ਹਾਂ, ਬੰਦਾ ਕਹਿ ਦੇਵੇਗਾ ਇਹ ਤਾਂ ਪੁਰਾਣਾ ਹੈ, ਕੱਲ੍ਹ ਵਾਲਾ ਹੀ ਹੈ, ਫਿਰ ਅੱਜ ਆ ਗਿਆ। ਹੋ ਸਕਦਾ ਹੈ ਥੋੜ੍ਹਾ ਬਹੁਤਾ ਫਿਰ ਦੇ ਦੇਵੇ, ਪਰ ਜੇ ਤੀਜੀ ਦਫ਼ਾ ਉਹੀ ਮੰਗਤਾ ਫਿਰ ਆ ਜਾਏ, ਫਿਰ ਮੱਥੇ 'ਤੇ ਤਿਉੜੀਆਂ ਪੈ ਜਾਣਗੀਆਂ, ਬਈ ਹੋਰ ਕਿਤੇ ਜਾ, ਤੂੰ ਤਾਂ ਸਾਡਾ ਹੀ ਦਰਵਾਜ਼ਾ ਮੱਲ ਲਿਆ, ਕਿਉਂਕਿ ਅਸੀਂ ਵੀ ਪੁਰਾਣੇ ਹੋ ਗਏ ਹੁੰਦੇ ਹਾਂ, ਮੰਗਤਾ ਵੀ ਪੁਰਾਣਾ ਹੋ ਗਿਆ ਹੁੰਦਾ। ਪਰ ਕਰਤਾ ਪੁਰਖ ਦੀ ਮਹਾਨ ਇਨਾਇਤ ਨੂੰ ਧਿਆਨ ਨਾਲ ਵਿਚਾਰ ਕੇ ਦੇਖੀਏ ਅਤੇ ਅਸੀਂ ਰੋਜ਼ ਉਹੀ ਚੀਜ਼ਾਂ ਮੰਗਦੇ ਹਾਂ ਅਤੇ ਮੰਗਣ ਵਾਲੇ ਵੀ ਉਹੀ ਹਾਂ, ਪਰ ਸਾਹਿਬ ਦੇਣ ਲੱਗਿਆਂ ਸਦਾ ਨਵਾਂ ਹੀ ਰਹਿੰਦਾ ਹੈ। ਇਹ ਨਹੀਂ ਕਹਿੰਦਾ ਬਈ ਤੂੰ ਕੱਲ੍ਹ ਆਇਆ ਸੀ ਅਤੇ ਪੁੱਤਰ ਮੰਗ ਕੇ ਗਿਆ ਸੀ, ਮੈਂ ਤੈਨੂੰ ਦਿੱਤਾ ਸੀ, ਤੂੰ ਧਨ ਮੰਗ ਕੇ ਗਿਆ ਮੈਂ ਤੈਨੂੰ ਦਿੱਤਾ ਸੀ, ਤੂੰ ਦੇਹ ਅਰੋਗਤਾ ਦੀ ਮੰਗ ਕੀਤੀ ਮੈਂ ਤੇਰੀ ਝੋਲੀ 'ਚ ਪਾਈ ਸੀ, ਅਤੇ ਰੋਜ਼ ਰੋਜ਼ ਹੁਣ ਮੇਰੇ ਕੋਲ ਮੰਗਣ ਵਾਸਤੇ ਆ ਜਾਂਦਾ, ਹੁਣ ਹੋਰ ਕਿਸੇ ਥਾਂ 'ਤੇ ਜਾ ਕੇ ਆਪਣੀ ਝੋਲੀ ਫੈਲਾ। ਪ੍ਰਭੂ ਐਸਾ ਨਹੀਂ ਕਰਦਾ, ਭਾਵੇਂ ਕੋਈ 1000 ਵਾਰ, ਕਰੋੜ ਵਾਰ, ਅਨੰਤ ਵਾਰ ਗੁਰੂ ਕੋਲੋਂ ਮੰਗਣ ਵਾਸਤੇ ਆ ਜਾਏ, ਗੁਰੂ ਇਸ ਤਰ੍ਹਾਂ ਹੀ ਝੋਲੀ ਭਰ ਦਿੰਦਾ ਜਿਵੇਂ ਕੋਈ ਪਹਿਲੀ ਵਾਰ ਆਇਆ ਹੋਵੇ, ਮੱਥੇ ਦੇਣ ਲੱਗਿਆਂ ਵੱਟ ਨਹੀਂ ਪਾਉਂਦਾ, ਨਾਰਾਜ਼ਗੀ ਦਾ ਲਹਿਜ਼ਾ ਦਿਖਾਈ ਨਹੀਂ ਪੈਂਦਾ, ਖੁਸ਼ੀਆਂ ਨਾਲ ਗੁਰੂ ਝੋਲੀਆਂ ਭਰ ਦਿੰਦਾ ਹੈ, ਇਨਾਇਤਾਂ ਨਾਲ ਨਿਵਾਜ਼ ਦਿੰਦਾ ਹੈ। ਬਲਕਿ ਮਹਾਰਾਜ ਤੇ ਕਹਿੰਦੇ ਨੇ ਹਰ ਰੋਜ਼ ਮੇਰੇ ਕੋਲ ਆਇਆ ਕਰੋ, ਭਲ ਕੇ ਉੱਠ ਪਰਾਹੁਣਾ ਮੇਰੇ ਘਰ ਆਓ, ਜੋ ਚਾਹੀਦਾ ਹੈ ਮੰਗ ਲਵੋ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਜੋ ਮੰਗਣਾ ਹੈ ਮੰਗ ਲਵੋ। ਸਾਹਿਬ ਜੀਆਂ ਦੇ ਬਚਨ ਵੀ ਆਪ ਨੂੰ ਯਾਦ ਹੋਵਣਗੇ, ਜਿਨ੍ਹਾਂ 'ਚ ਗੁਰੂ ਦੇਵ ਫੁਰਮਾਨ ਕਰਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਮਜ਼ਾਲ ਹੈ ਕਦੀ ਗੁਰੂ ਨੇ ਵੱਟ ਪਾਇਆ ਹੋਵੇ, ਭਾਵੇਂ ਕਿਸੇ ਤਰ੍ਹਾਂ ਦੀ ਕੋਈ ਵਸਤੂ ਮੰਗ ਲਵੋ, ਕਿਉਂਕਿ ਗੁਰੂ ਸਦਾ ਨਵੀਨਤਾ ਦਾ ਸੁਭਾਅ ਰੱਖਦਾ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਨਵੀਆਂ ਨਵੀਆਂ ਦਾਤਾਂ ਵੀ ਝੋਲੀ ਵਿੱਚ ਪਾਉਂਦਾ, ਨਵੇਂ ਸਵਾਸ ਝੋਲੀ ਵਿੱਚ ਪਾਉਂਦਾ ਹੈ, ਨਵੀਆਂ ਬਰਕਤਾਂ ਝੋਲੀ ਵਿੱਚ ਪਾਉਂਦਾ ਹੈ ਅਤੇ ਨਵੀਆਂ ਇਨਾਇਤਾਂ ਨਾਲ ਸਦਾ ਹੀ ਨਿਵਾਜਦਾ ਹੈ। ਇਸ ਲਈ ਮਨ ਦਾ ਸੈਟਿਸਫੈਕਸ਼ਨ ਹੋਰ ਕਿਧਰੇ ਨਹੀਂ ਹੋ ਸਕਦਾ, ਉਹ ਕੇਵਲ ਗੁਰੂ ਕੋਲ ਹੀ ਹੋ ਸਕਦਾ ਹੈ, ਕਿਉਂਕਿ ਗੁਰੂ ਨਿੱਤ ਨਵਾਂ ਹੈ। ਇਹ ਦੇਖ ਲਓ, ਰਿਸ਼ਤੇ ਵੀ ਨੇ ਨਾ, ਪੁਰਾਣੇ ਹੁੰਦੇ ਜਾਣ ਫਿਰ ਇਹਨਾਂ ਦੀ ਮਿਠਾਸ ਘੱਟ ਜਾਂਦੀ ਹੈ ਅਤੇ ਖਟਾਸ ਵੱਧ ਜਾਂਦੀ। ਪਰ ਕਮਾਲ ਦੀ ਗੱਲ ਹੈ, ਕੋਈ ਗੁਰੂ ਨਾਲ ਪਰਮਾਤਮਾ ਨਾਲ ਨਾਤਾ ਜੋੜ ਲਵੇ, ਉਹ ਨਾਤਾ ਨਾਮ ਜਪ ਕੇ ਜੁੜਦਾ, ਹੋਰ ਕੋਈ ਤਰੀਕਾ ਨਹੀਂ। ਇਸ ਲਈ ਜ਼ਰੂਰੀ ਹੈ ਕਰਤਾ ਪੁਰਖ ਦੇ ਨਾਮ ਨਾਲ ਆਪਣੇ ਆਪ ਨੂੰ ਜੋੜਨਾ, ਭਾਵੇਂ ਥੋੜ੍ਹਾ ਸਮਾਂ ਹੀ ਹੋਵੇ। ਸਵੇਰੇ ਜਾਗ ਕੇ ਮੂਲ ਮੰਤਰ ਗੁਰਮੰਤਰ ਦਾ ਜਾਪ ਜ਼ਰੂਰ ਹੋਵੇ, ਇਸ ਨਾਲ ਜ਼ਿੰਦਗੀ ਵਿੱਚ ਨਵਾਂਪਨ ਆ ਜਾਂਦਾ, ਬੰਦਾ ਖਿਜਿਆ ਹੋਇਆ ਕਰਜਿਆ ਹੋਇਆ ਨਹੀਂ ਰਹੇਗਾ। ਅਤੇ ਜਿਹੜਾ ਮਨੁੱਖ ਬਾਰ ਬਾਰ ਖਿਜ ਕੇ ਗੱਲ ਕਰਦਾ ਹੈ, ਖਿਜ ਖਿਜ ਕੇ ਅਗਲੇ ਦੇ ਗੱਲ ਪੈਂਦਾ ਹੈ, ਬਸ ਸਮਝ ਲੈਣਾ ਇਹ ਅੰਮ੍ਰਿਤ ਨਾਮ ਨਾਲੋਂ ਟੁੱਟਿਆ ਹੋਇਆ ਹੈ। ਕਿਉਂਕਿ ਨਾਮ ਨਾਲ ਟੁੱਟ ਕੇ ਸੁਭਾਅ ਇਹੋ ਜਿਹਾ ਹੀ ਬਣ ਜਾਂਦਾ ਅਤੇ ਨਾਮ ਨਾਲ ਜੁੜ ਕੇ ਅਤੇ ਸੁਭਾਅ ਇਹੋ ਜਿਹਾ ਬਣ ਜਾਂਦਾ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੜਦੀ ਹੋਈ ਲੋਹ 'ਤੇ ਬੈਠੇ ਨੇ ਪਰ ਉੱਥੇ ਵੀ ਮੁਸਕਰਾਉਂਦੇ ਪਏ ਨੇ। ਇਹ ਮੁਸਕਰਾਹਟ ਨਾਮ ਸਦਕਾ ਹੈ। ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਾਜ਼ੀ ਅਤੇ ਜੋਗੀ ਖਿੱਝ ਖਿੱਝ ਕੇ ਪੈਂਦੇ ਨੇ, ਵਾਰ ਵਾਰ ਸਵਾਲ ਮਹਾਰਾਜ 'ਤੇ ਕਰਦੇ ਨੇ, ਪਰ ਸ਼੍ਰੀ ਗੁਰੂ ਨਾਨਕ ਦੇਵ ਗਰੀਬ ਨਵਾਜ਼ ਪਾਤਸ਼ਾਹ ਹਰ ਸਵਾਲ ਦਾ ਜਵਾਬ ਖਿੜੇ ਮੱਥੇ ਹੀ ਨਹੀਂ ਦਿੰਦੇ, ਮੁਸਕਰਾ ਕੇ ਵੀ ਜਵਾਬ ਦਿੰਦੇ ਨੇ, ਕਿਉਂਕਿ ਹਿਰਦਾ ਨਾਮ ਨਾਲ ਜੁੜਿਆ ਹੋਇਆ ਹੈ। ਪ੍ਰਭੂ ਨਾਮ ਦੀ ਵਡਿਆਈ ਹੈ। ਇਸ ਲਈ ਅਗਰ ਕਿਸੇ ਦਾ ਸੁਭਾਅ ਖਿਝ ਵਾਲਾ ਬਣਦਾ ਜਾ ਰਿਹਾ, ਕ੍ਰੋਧਵਾਨ ਹੁੰਦਾ ਜਾ ਰਿਹਾ, ਤਾਂ ਇਹਦਾ ਇੱਕੋ ਹੀ ਮਤਲਬ ਹੈ, ਇਹ ਨਾਮ ਨਾਲੋਂ ਟੁੱਟਿਆ ਹੋਵੇਗਾ। ਮਨੁੱਖ ਸੰਸਾਰ ਦੀਆਂ ਵਸਤੂਆਂ ਮੰਗੇਗਾ, ਦੂਜੇ ਵਿੱਚ ਦੋਸ਼ ਕੱਢੇਗਾ। ਮੇਰੇ ਸਾਹਿਬ ਜੀਆਂ ਦੇ ਬੋਲ ਨੇ, ਕਹਿੰਦੇ ਨੇ ਹਰ ਸਿਮਰਨ ਸਾੜ ਪਰਮ ਗਤ ਚਾਹੈ, ਮੂਲ ਬਿਨਾਂ ਸਾਖਾ ਕਤ ਹੈ। ਜੇ ਜੜ ਨਹੀਂ ਹੈ ਤਾਂ ਸਾਖਾਵਾਂ ਨਹੀਂ ਹੋ ਸਕਦੀਆਂ। ਇਸ ਲਈ ਜੇ ਤੇਰਾ ਹਿਰਦਾ ਪੁਰਖਾ ਨਿਤ ਨਵੇਂ ਸਾਹਿਬ ਦੇ ਨਵਾਂ ਰਸ ਦੇਣ ਵਾਲੇ ਨਾਮ ਨਾਲ ਨਹੀਂ ਜੁੜਿਆ ਹੋਇਆ, ਫਿਰ ਤੇਰਾ ਜੀਵਨ ਦੁੱਖਾਂ ਨਾਲ ਭਰਿਆ ਰਹੇਗਾ ਅਤੇ ਹਿਰਦਾ ਸਦਾ ਕ੍ਰੋਧ ਨਾਲ ਭਰਿਆ ਰਹੇਗਾ, ਮੱਥੇ 'ਤੇ ਤਿਉੜੀ ਬਣੀ ਰਹੇਗੀ। ਮੱਥੇ ਦੀਆਂ ਤਿਉੜੀਆਂ ਦੂਰ ਨਹੀਂ ਹੋਣਗੀਆਂ। ਅਸੀਂ ਕਹਿ ਦਿੰਦੇ ਹਾਂ ਫਲਾਣੇ ਦਾ ਕਸੂਰ ਹੈ, ਉਹ ਉਸਨੇ ਮੈਨੂੰ ਗੁੱਸਾ ਦਿਲਾ ਦਿੱਤਾ, ਮੈਨੂੰ ਕ੍ਰੋਧ ਚੜਾ ਦਿੱਤਾ। ਕੌਣ ਦੱਸੇ ਪੁਰਖਾ, ਕੋਈ ਕਿਸੇ ਨੂੰ ਕ੍ਰੋਧ ਨਹੀਂ ਚੜਾ ਸਕਦਾ, ਕੋਈ ਗੁੱਸਾ ਨਹੀਂ ਦਿਲਾ ਸਕਦਾ। ਤੈਨੂੰ ਇਸ ਲਈ ਵਾਰ ਵਾਰ ਕ੍ਰੋਧ ਚੜ ਜਾਂਦਾ ਹੈ ਕਿਉਂਕਿ ਤੂੰ ਨਾਮ ਨਾਲੋਂ ਟੁੱਟਿਆ ਹੋਇਆ ਹੈ। ਜੇ ਨਾਮ ਨਾਲ ਜੁੜ ਜਾਏ ਫਿਰ ਕੋਈ ਅਵਗੁਣ ਲਾਗੇ ਵੀ ਨਹੀਂ ਆਉਂਦਾ, ਕੋਈ ਅਵਗੁਣ ਫਟਕਦਾ ਵੀ ਨਹੀਂ ਹੈ ਅਤੇ ਹਿਰਦਾ ਸਦਾ ਸ਼ਾਂਤ ਬਣਿਆ ਰਹਿੰਦਾ ਹੈ, ਆਨੰਦ ਨਾਲ ਭਰਿਆ ਰਹਿੰਦਾ, ਕਿਉਂਕਿ ਉਹ ਸਾਹਿਬ ਸਦਾ ਨਵਾਂ ਰਸ ਪ੍ਰਦਾਨ ਕਰਦਾ ਰਹਿ। ਅਸੀਂ ਨਵੇਂ ਵਸਤਰਾਂ ਦੀ ਮੰਗ ਕਰਦੇ ਹਾਂ, ਨਵੇਂ ਘਰ ਦੀ ਮੰਗ ਕਰਦੇ ਹਾਂ, ਜੇ ਹੋਰ ਕੁਝ ਨਹੀਂ ਤਾਂ ਰੈਨੋਵੇਟ ਹੀ ਕਰ ਲੈਂਦੇ ਹਾਂ, ਬਈ ਚਲੋ ਹੁਣ ਇਸ ਤਰ੍ਹਾਂ ਕਰ ਲਈਏ, ਹੁਣ ਇਸ ਤਰ੍ਹਾਂ ਕਰ ਲਈਏ, ਆਪਣੇ ਮਕਾਨ ਨੂੰ ਰੰਗ ਰੋਗਨ ਕਰਾਉਂਦੇ ਹਾਂ, ਉਸ ਵਿੱਚ ਕੁਛ ਨਵੀਨਤਾ ਲੱਭਦੇ ਹਾਂ, ਉਹ ਫਿਰ ਪੁਰਾਣੀ ਹੋ ਜਾਂਦੀ। ਮਹਾਰਾਜ ਕਹਿੰਦੇ ਨੇ ਪੁਰਖਾ, ਪਰਕਰਤਾ ਪੁਰਖ ਨਿਤ ਨਵਾਂ ਹੈ ਅਤੇ ਨਿਤ ਨਵੀਆਂ ਖੁਸ਼ੀਆਂ ਦੀ ਦਾਤ ਝੋਲੀ 'ਚ ਪਾ ਦਿੰਦਾ ਹੈ। ਤਾਂ ਹੀ ਤਾਂ ਸਾਹਿਬ ਕਹਿੰਦੇ ਨੇ ਹਰ ਗੁਜਨ ਗੁਣ ਗਾਵਤ ਹੱਸਿਆ। ਪਰਮਾਤਮਾ ਦੇ ਗੁਣ ਗਾਉਂਦਿਆਂ ਉਹ ਹੱਸਦਾ ਹੈ, ਮੁਸਕਰਾਉਂਦਾ ਹੈ, ਉਸਦੇ ਖੇੜੇ ਬਣੇ ਰਹਿੰਦੇ ਨੇ। ਇਹ ਦੇਖੋ ਹੁਣੇ ਸ਼ਬਦ ਆਪਾਂ ਸਰਵਣ ਕਰ ਰਹੇ ਸੀ ਆਸਾ ਦੀ ਵਾਰ ਵਿੱਚ, ਕਿ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਹ ਅੰਮ੍ਰਿਤ ਕੀ ਹੈ ਸਾਧ ਸੰਗਤ? ਨਿਤ ਨਵੀਆਂ ਖੁਸ਼ੀਆਂ ਨੇ। ਅੰਮ੍ਰਿਤ ਜਿਸ ਨੂੰ ਮਿਲ ਜਾਂਦਾ ਹੈ ਫਿਰ ਉਹਦੇ ਜੀਵਨ ਵਿੱਚ ਝੋਰੇ ਨਹੀਂ ਰਹਿ ਜਾਂਦੇ, ਉਹਦੇ ਜੀਵਨ ਵਿੱਚ ਜ਼ਹਿਰ ਨਹੀਂ ਰਹਿ ਜਾਂਦਾ, ਉਹਦੇ ਬੋਲ, ਉਸਦੀ ਦ੍ਰਿਸ਼ਟੀ, ਉਸਦੀ ਸਰੋਧ ਅਤੇ ਉਸਦੀ ਵਿਚਾਰਧਾਰਾ ਅੰਮ੍ਰਿਤਮਈ ਹੋ ਜਾਂਦੀ ਹੈ। ਪਛਾਣ ਇਹ ਹੋਵੇਗੀ, ਐਸਾ ਮਨੁੱਖ ਕਿਸੇ ਦਾ ਨੁਕਸਾਨ ਨਹੀਂ ਕਰ ਸਕੇਗਾ, ਉਹ ਨਿਰਾ ਕਹਿੰਦਾ ਹੀ ਨਹੀਂ ਹੋਵੇਗਾ, ਬਲਕਿ ਉਹ ਪਲ ਪਲ ਕਰਦਾ ਵੀ ਹੋਵੇਗਾ ਔਰ ਮਹਾਰਾਜ ਦੇ ਚਰਨਾਂ 'ਚ ਪ੍ਰਾਰਥਨਾ ਵੀ ਕਰਦਾ ਹੋਵੇਗਾ, ਜੈਸੇ ਗੁਰਸਿੱਖ ਜੁੜੇ ਹੋਏ ਰੋਜ਼ ਕਰਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸਦੀ ਦਿਲੀ ਖਾਹਿਸ਼ ਬਣ ਜਾਂਦੀ ਹੈ, ਉਹ ਕਰਦਾ ਰਹਿੰਦਾ, ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਉਹ ਰੋਗੀ ਦਾ ਇਲਾਜ ਕਰਾਉਂਦਾ ਹੈ ਅਤੇ ਜਦ ਦੇਖਦਾ ਮੇਰੇ ਹੱਥ ਛੋਟੇ ਨੇ ਭਾਵ ਸਮਰੱਥਾ ਘੱਟ ਹੈ, ਮੈਂ ਇਤਨਾ ਨਹੀਂ ਕਰ ਸਕਦਾ, ਤਾਂ ਫਿਰ ਸਰਵ ਸਮਰੱਥ ਕਰਤਾ ਪੁਰਖ ਦੇ ਚਰਨਾਂ 'ਚ ਪ੍ਰਾਰਥਨਾ ਕਰਦਾ ਹੈ ਕਿ ਰੋਗੀ ਕਾ ਪ੍ਰਭ ਖੰਡੋ ਰੋਗ, दुखिए का मिटावो प्रभ सोग। हे प्रभु हे निरंकार, मेरे वस की गल तो नहीं है पर तेरे वस की गल है, तू कर सकदा। पर उपकार नित चितवते ना ही कस पोच, उन्हां दा हिरदा अमृतमई बन जांदा और अमृत उन्हां दे जीवन की शैली बन जाती। मजाल है किधरे जहर निकलदा होवे, हमेशा अमृत की धारा उन्हां दे रोम रोम चो बरसन लग पैंदी है। ते इसका कारण यह हैगा है कि वह नित नवे करता पुरख के नाम नाल जुड़ जाते हैं। बस ऐ करना, ये तो सदा ही जरूरत रही है, पर इस वेले बड़ी वड्डी जरूरत है कि साडा हिरदा नाम नाल जुड़ जाए। कई मनुखां नूं कहिंदे सुणिया भाई मेरे कोल खुला धन होवे ना तो मैं दान करदा रहां। बड़ियां नूं तुसीं वी कहिंदिआं सुणिआ होवेगा, पर सारिआं नूं दान मनुख धन नाल नहीं कर सकदा। किवें करेगा? धन ते केवल मनुखां दी लोड़ है, दरख्तां दी लोड़ धन थोड़ी हैगी। पंछियां दी जरूरत धन नहीं हैगा, उन्हां नूं किवें दान करांगे? इस ब्रह्मंड विच सूरज चंद्रमा दी लोड़ धन नहीं हैगा, उन्हां नूं किवें दान करांगे? महाराज कहंदे हाँ, सवेरे जाग के करता पुरख का नाम जपया कर, उस दे नाम की वड्याई नूं सुनिया कर, ये सारे ब्रह्मंड नूं तेरा दान हो जाएगा। हर का नाम त्याए सुन, सभना नूं कर दान। ये वड्डा दान है, इस वर्गा दान रूहे जमीन ते होर कोई नहीं है। अपना भी कल्याण हो रहा है ते उस नाल जगत का भी कल्याण हो रहा। अपना जीवन खुशियां नाल भर रहा है ते जगत विच भी खुशियां नाम जपण वाला ही वंड सकता है, होर कोई नहीं वंड सकता। यही तो कारण है उन्हां दुखित होए कश्मीर दे ब्राह्मणां नूं जद पता चलिया कि नित नवीआं बरकतां झोली च पाण वाला रूहे जमीन ते होर कोई दिखाई नहीं पैंदा, वो केवल गुरु नानक पातशाह जी का नौवां जामा गुरु तेग बहादुर साहब महाराज ने, ते वो आनंदपुर चल के आए सन। ते महाराज के चरणों च प्रार्थना की, अखां चों मोटे मोटे हंजू वगदे पए सन। आख्या साडी बांह पकड़ लईए, बाहें साडी पकड़िए श्री हर गोबिंद के चंद, साडी बाह कमजोर हो गई पकड़ लवो। महाराज ने बाह पकड़ ली, भावें अपना शीस देना पिया है, क्योंकि गुरु वर्गा कोई दाता भी नहीं हैगा, वो ही नाम दी दात भी झोली विच पाउंदा है। इसलिए साहेब फुरमान करदे ने, कहंदे कितने महा बोल मेरे साहब जी आंदे, साहब मेरा नीत नवा सदा सदा दातार। बड़े महा बोल ने गुरु नानक पातशाह जी आंदे, आओ इन्हां अमृत बचना दा लड़ीवार पाठ ते अखरी अर्थ सरवण करिए। पर पेस्तर जितने बैठे हो, एक दफा गुरु नानक देव साहब जी दे अमृतमई चरण अपनी रसना ते पौंदिया होया साहब जी का नाम उच्चारण करो, आखो धन गुरु नानक देव जी महाराज। एक बारी फिर सारे भावें इत्थे गुरु दरबार विच या PTC चैनल के माध्यम राही अपने परिवार विच सुनते पए हो, एक बारी सारे आखो धन गुरु नानक देव जी महाराज। एक दफा फिर आखो जी धन गुरु नानक देव जी महाराज।
सतनाम श्री वाहेगुरु साहिब जी। तनासरी महला पहला, घर पहला चौपदे।
महाराज जी ने बोल तनासरी राग विच आखे, एक ताला नाल है और नाल शब्द की सारी रूपरेखा भी महाराज ने बयान कर दिती है के शब्द चौपदे चार पदां वाले शब्द हन।
एक ਇੱਕ ਓਅੰਕਾਰ
ਇੱਕ ਓਅੰਕਾਰ ਕਰਤਾ ਪੁਰਖ ਇੱਕ ਹੈ। ਪੈਦਾ ਕਰਨਾ, ਪਾਲਣਾ, ਫਿਰ ਸੰਭਾਲਣਾ, ਇਹ ਸਾਰੀਆਂ ਕਿਰਿਆਵਾਂ, ਤਿੰਨੇ ਕਿਰਿਆਵਾਂ ਜਗਤ ਦੀਆਂ ਉਸ ਇੱਕ ਤੋਂ ਹੀ ਚੱਲ ਰਹੀਆਂ ਹਨ, ਜਿਸ ਦੇ ਨਾਮ ਜਪਣ ਦੀ ਪ੍ਰੇਰਨਾ ਹੈ, ਜੋ ਨਿਤ ਨਵਾਂ ਸਾਹਿਬ ਹੈ।
ਸਤਨਾਮ,
ਉਸਦਾ ਨਾਮ ਸਦੀ ਵੀ ਹੈ, ਸਦਾ ਹੋਂਦ ਵਾਲਾ ਹੈ। ਅਤੇ ਭਾਈ, ਜੇ ਉਸਦਾ ਨਾਮ ਸਦੀ ਵੀ ਹੈ ਤਾਂ ਸਾਨੂੰ ਕੀ ਲਾਭ ਹੋਵੇਗਾ? ਉਸਦਾ ਹੀ ਹੈ ਨਾ। ਅਸਲ ਗੱਲ ਇਹ ਹੈ, ਕਰਤਾ ਪੁਰਖ ਦਾ ਨਾਮ ਸਦੀਵੀ ਹੈ, ਹੋਂਦ ਵਾਲਾ ਹੈ। ਸਾਧ ਸੰਗਤ, ਇਹ ਮੈਂ ਬੁਲੰਦ ਬਾਂਗ ਆਪ ਜੀ ਨਾਲ ਬੋਲ ਸਾਂਝੇ ਕਰਨਾ ਚਾਹੁੰਦਾ ਹਾਂ। ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ ਹੈ ਨਾ, ਉਹ ਵੀ ਸਦੀਵੀ ਹੋ ਜਾਂਦਾ ਹੈ, ਉਹਦਾ ਨਾਮ ਵੀ ਹੋਂਦ ਵਾਲਾ ਹੋ ਜਾਂਦਾ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਫਾਟੇ ਕਾਗਰ, ਨਾਗਰ ਜਨਾ ਮੇਰੀ ਜਾਤ, ਬਖਿਆਤ ਚਮਾਰੰਗ, ਹਿਰਦੈ ਨਾਮ ਗੋਬਿੰਦ ਗੁਣ ਸਾਰੰਗ। ਗੁਰੂ ਨਾਵੇਂ ਪਾਤਸ਼ਾਹ ਜੀ ਫੁਰਮਾਨ ਕਰਦੇ ਨੇ, ਕਹਿੰਦੇ ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਉਸਦਾ ਨਾਮ ਸੱਚ ਹੈ, ਸਦੀਵੀ ਹੈ, ਤੇ ਜਪਣ ਵਾਲੇ ਨੂੰ ਵੀ ਸਦੀਵੀ ਜੀਵਨ ਦੇ ਦਿੰਦਾ ਹੈ।
ਕਰਤਾ ਪੁਰਖ
ਸਾਰੇ ਜਗਤ ਦਾ ਕਰਤਾ ਹੈ ਤੇ ਆਪਣੀ ਹਰ ਕਿਰਤ ਵਿੱਚ ਪੂਰਾ ਹੈ, ਅਧੂਰਾ ਉਸਨੇ ਕੁਛ ਵੀ ਨਹੀਂ ਬਣਾਇਆ, ਸਭ ਕੁਛ ਪੂਰਾ ਬਣਾਇਆ ਹੈ। ਸੂਰਜ ਬਣਾਇਆ ਤੇ ਪੂਰਾ ਬਣਾਇਆ ਹੈ, ਸਾਗਰ ਬਣਾਇਆ ਤੇ ਪੂਰਾ ਬਣਾਇਆ ਹੈ। ਅਜੀ ਜੇ ਇੱਕ ਜ਼ਰਾ ਵੀ ਬਣਾਇਆ ਹੈ ਨਾ, ਤੇ ਕਰਤਾ ਪੁਰਖ ਨੇ ਪੂਰਾ ਹੀ ਬਣਾਇਆ ਹੈ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਉਹ ਆਪਣੀ ਕਰਤ ਕਿਰਤ ਵਿੱਚ ਪੂਰਾ ਸਭ ਜਗ੍ਹਾ ਬੈਠਾ ਹੋਇਆ, ਕਰਤਾ ਪੁਰਖ ਪੂਰਾ ਹਰ ਜਗ੍ਹਾ ਪੂਰਾ ਬੈਠਾ ਹੋਇਆ, ਪੂਰਿਆ ਹੈ ਆਪਣੀ ਕਿਰਤ ਵਿੱਚ।
ਨਿਰਭਉ,
ਕਿਸੇ ਤੋਂ ਉਸਨੂੰ ਭੈ ਨਹੀਂ, ਕਾਲ ਉਸਦੇ ਚਰਨ ਕਮਲਾਂ ਵਿੱਚ ਹੈ, ਉਹ ਅਕਾਲ ਪੁਰਖ ਹੈ। ਉਸ ਨਾਲ ਜੁੜਨ ਵਾਲਾ ਵੀ ਅਕਾਲ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ।
ਨਿਰਵੈਰ,
ਵੈਰ ਕਿਸੇ ਨਾਲ ਕਰਦਾ ਨਹੀਂ ਹੈ, ਤੇ ਜਿਹੜਾ ਨਾਮ ਨਾਲ ਜੁੜਦਾ ਉਸਦੇ ਹਿਰਦੇ ਨੂੰ ਵੀ ਵੈਰ ਰਹਿਤ ਕਰ ਦਿੰਦਾ ਹੈ।
ਅਕਾਲ ਮੂਰਤ,
ਅਕਾਲ ਹੈ ਪਰ ਕੋਈ ਐਸਾ ਨਾ ਸੋਚੇ ਸ਼ਾਇਦ ਹੈ ਹੀ ਨਹੀਂ। ਮਹਾਰਾਜ ਕਹਿੰਦੇ ਨੇ ਮੂਰਤੀ ਮਾਨਵੀ, ਸਾਰਾ ਸੰਸਾਰ ਉਸਦੀ ਕਾਇਆ ਹੈ, ਉਸਦਾ ਸਵਰੂਪ ਹੈ।
ਅਜੂਨੀ,
ਜੰਮਦਾ ਮਰਦਾ ਨਹੀਂ ਹੈ ਤੇ ਜਨਮ ਮਰਨ ਤੋਂ ਉੱਚਾ ਵੀ ਕਰ ਲੈਂਦਾ ਹੈ।
ਸੈ ਭੰਗ,
ਆਪਣੇ ਆਪ ਤੋਂ ਹੈ, ਸਵਯਮ ਸਵਤੇ ਪ੍ਰਕਾਸ਼ਮਾਨ ਹੈ, ਕਿਸੇ ਨੇ ਉਸਨੂੰ ਜੰਮਿਆ ਨਹੀਂ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀਆਂ ਦੇ ਬੋਲ ਨੇ, ਨਮਸਤੰਗ ਅਕਾਏ ਨਮਸਤੰਗ ਅਜਾਏ, ਹੇ ਨਿਰੰਕਾਰ ਤੇਰੇ ਚਰਨ ਕਮਲਾਂ ਤੇ ਨਮਸਕਾਰ ਹੈ। ਸਾਰੀਆਂ ਕਾਇਆ ਭਾਵੇਂ ਤੇਰੀਆਂ ਨੇ ਪਰ ਵਿਸ਼ੇਸ਼ ਕਾਇਆ ਨਹੀਂ। ਹੇ ਨਿਰੰਕਾਰ, ਸਾਰਿਆਂ ਨੂੰ ਤੂੰ ਜਨਮ ਦੇਣ ਵਾਲਾ ਹੈ ਪਰ ਤੈਨੂੰ ਕਿਸੇ ਨੇ ਜੰਮਿਆ ਨਹੀਂ ਹੈ। ਤੂੰ ਜਨਮ ਮਰਨ ਤੋਂ ਰਹਿਤ ਹੈ ਤੇ ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ।
ਗੁਰਪ੍ਰਸਾਦ,
ਪ੍ਰਾਪਤੀ ਜੁੜਨਾ ਆਪਣੇ ਬਲ ਨਾਲ ਨਹੀਂ, ਆਪਣ ਲਈਆ ਜੇ ਮਿਲੇ ਵਿਛੜ ਕਿਉਂ ਰੋਵਨ, ਮਹਾਰਾਜ ਦੇ ਬੋਲ ਨੇ। ਆਪਣਾ ਲਾਇਆ ਪਿਰਮ ਨਾ ਲੱਗਈ, ਮਤ ਕੋਈ ਸੋਚੇ ਬਈ ਮੈਂ ਕੇਵਲ ਅੰਮ੍ਰਿਤ ਵੇਲੇ ਜਾਗ ਕੇ ਹੀ ਜੁੜ ਜਾਵਾਂਗਾ, ਕੇਵਲ ਜਪ ਕੇ ਹੀ ਜੁੜ ਜਾਵਾਂਗਾ, ਸੇਵਾ ਕਰਕੇ ਹੀ ਜੁੜ ਜਾਵਾਂਗਾ। ਮਹਾਰਾਜ ਕਹਿੰਦੇ ਵਸੀਲੇ ਹੈਨ ਜ਼ਰੂਰ ਪਰ ਵਸੀਲੇ ਸਫਲ ਉਹਦੇ ਪ੍ਰਸਾਦ ਨਾਲ ਹੀ ਹੁੰਦੇ, ਉਹਦੀ ਕਿਰਪਾ ਨਾਲ ਹੁੰਦੇ ਨੇ। ਜੈਸੇ ਨਿਰਾ ਬੀਜ ਪਾਉਣ ਨਾਲ ਫਸਲ ਨਹੀਂ ਹੋ ਜਾਂਦੀ, ਕਿਸਾਨ ਆਖੇ ਬੀਜ ਪਾ ਦਿੱਤਾ ਹੈ, ਫਸਲ ਪਾ, ਖਾਦ ਪਾ ਦਿੱਤੀ ਹੈ ਤੇ ਫਸਲ ਹੋ ਜਾਏਗੀ, ਕੌਣ ਦੱਸੇ ਪੁਰਖਾ? ਉਸਦੀ ਮਹਿਰਾਮਤ ਦਾ ਜਲ ਵਰਸੇਗਾ ਤਾਂ ਫਸਲ ਹੋਵੇ। ਜਲ ਬਿਨ ਸਾਖ ਕੁਮਲਾਵਤੀ, ਜੇ ਬਣੀਆਂ ਸਾਖਾਵਾਂ ਹੋਵਣ ਅਤੇ ਪਾਣੀ ਨਾ ਆਵੇ ਉਹ ਵੀ ਸੁੱਕ ਜਾਂਦੀ ਹੈ। ਸੱਚ ਗੱਲ ਇਹ ਹੈ ਕੇਵਲ ਜਪਣ ਨਾਲ ਗੱਲ ਨਹੀਂ ਬਣੇਗੀ, ਜਪਦਿਆਂ ਜਪਦਿਆਂ ਗੁਰਪ੍ਰਸਾਦ ਦੀ ਦਾਤ ਝੋਲੀ ਵਿੱਚ ਪੈ ਜਾਏਗੀ, ਉਹਦੇ ਨਾਲ ਜੁੜਨਾ ਵੀ ਉਹਦੀ ਕਿਰਪਾ ਨਾਲ ਹੀ ਹੁੰਦਾ ਹੈ।
ਜੀਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ।
ਮਹਾਰਾਜ ਕਹਿੰਦੇ ਆਪਣਾ ਸਾਡਾ ਹਿਰਦਾ ਸੰਸਾਰ ਦੇ ਦੁੱਖਾਂ ਨੂੰ ਮੁਸੀਬਤਾਂ ਨੂੰ ਰੋਗਾਂ ਸੋਗਾਂ ਨੂੰ, ਇਹ ਸੰਸਾਰ ਸੰਸਿਆਂ ਦਾ ਵੀ ਸਾਗਰ ਹੈ, ਇਹ ਸੰਸਾਰ ਦੁੱਖਾਂ ਦਾ ਵੀ ਸਾਗਰ ਹੈ, ਇਸ ਤੋਂ ਤਰਨਾ ਬੜਾ ਔਖਾ ਹੈ। ਸੰਸਾਰ ਡੁੱਬਦਾ ਜਾ ਰਿਹਾ ਹੈ, ਬਾਜ ਗੁਰੂ ਡੁੱਬਾ ਸੰਸਾਰ। ਮਹਾਰਾਜ ਕਹਿੰਦੇ ਸਾਡੀ ਨਿਮਾਣੀ ਜਿੰਦ ਇਹ ਸੰਸਾਰ ਦੁੱਖਾਂ ਭਰੇ ਨੂੰ ਦੇਖ ਕੇ ਡਰਦੀ ਹੈ, ਕੰਬਦੀ ਹੈ, ਅਤੇ ਹੋਰ ਪਰਮਾਤਮਾ ਤੋਂ ਬਿਨਾਂ ਹੈ ਵੀ ਕੌਣ ਹੈ ਜਿਸ ਦੇ ਚਰਨਾਂ ਵਿੱਚ ਦੁੱਖਾਂ ਤੋਂ ਬਚਣ ਲਈ ਪ੍ਰਾਰਥਨਾ ਕਰ ਸਕੀਏ, ਜਿਸ ਨੂੰ ਆਵਾਜ਼ ਦੇ ਸਕੀਏ, ਪੁਕਾਰ ਸਕੀਏ।
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ।
ਇਸ ਕਰਕੇ ਬਾਕੀ ਕੋਈ ਆਸਰਾ ਨਹੀਂ ਤੱਕਿਆ ਦੁੱਖ ਵਿਸਾਰ ਦੇਣ ਵਾਲਾ। ਕਈ ਵਾਰੀ ਦੁੱਖ ਚਲਾ ਜਾਂਦਾ ਸਾਧ ਸੰਗਤ, ਪਰ ਦੁੱਖ ਦੀ ਯਾਦ ਬਣੀ ਰਹਿੰਦੀ। ਅਸੀਂ ਕਹਿੰਦੇ ਹਾਂ ਫਲਾਣਾ ਮਿਲਿਆ ਸੀ ਦੂਰ ਹੋ ਗਿਆ, ਪਰ ਉਸਦਾ ਮਿਲਣਾ ਦੁੱਖਦਾਈ ਅਜੇ ਵੀ ਯਾਦ ਹੈਗਾ, ਬਾਰ ਬਾਰ ਉਸਦਾ ਜ਼ਿਕਰ ਆ ਜਾਂਦਾ, ਉਹ ਭੁੱਲਦਾ ਨਹੀਂ ਹੈ। ਦੁੱਖ ਚਲਾ ਗਿਆ ਹੈ, ਪਰ ਦੁੱਖ ਇੰਨਾ ਭਿਆਨਕ ਸੀ ਭੁਲਾਇਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਮੈਂ ਕਰਤਾ ਪੁਰਖ ਦੇ ਨਾਮ ਨਾਲ ਜੁੜਿਆ, ਨਾਮ ਸਿਮਰਿਆ ਹੈ, ਅਤੇ ਉਹ ਜਿਹੜਾ ਨਾਮ ਹੈ ਨਾ ਉਹ ਕਰਤਾ ਪੁਰਖ ਦੀ ਮਿਹਰ ਨਾਲ ਮਿਲਦਾ ਹੈ, ਅਤੇ ਸਾਰੇ ਦੁੱਖਾਂ ਨੂੰ ਭੁਲਾ ਹੀ ਦਿੰਦਾ ਵੀ ਦੁੱਖ ਕਦੀ ਆਏ ਸਨ। ਐਸਾ ਆਨੰਦ ਦਿੰਦਾ ਹੈ ਕਿ ਸਾਰੇ ਦੁੱਖ ਭੁੱਲ ਹੀ ਜਾਂਦੇ ਨੇ, ਕੋਈ ਦੁੱਖ ਦੀ ਯਾਦ ਤਰੰਗ ਵੀ ਨਹੀਂ ਰਹਿ ਜਾਂਦੀ, ਇਸ ਤਰ੍ਹਾਂ ਦੁੱਖਾਂ ਨੂੰ ਮੁਕਾ ਦਿੰਦਾ ਹੈ। ਗੁਰੂ ਕਲਗੀਧਰ ਜੀਆਂ ਦੇ ਬੋਲ ਨੇ ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬੇਬੋਤੇ। ਦੁੱਖ ਦੇ ਸਮੇਂ ਦਾ ਚੰਗੀ ਤਰ੍ਹਾਂ ਜੜ ਤੋਂ ਨਾਸ਼ ਕਰ ਦਿੰਦਾ ਹੈ, ਇਸ ਲਈ ਹੋਰ ਕੋਈ ਨਹੀਂ ਹੈ ਦੁੱਖ ਮਿਟਾਉਣ ਵਾਲਾ, ਕੇਵਲ ਗੁਰੂ ਹੀ ਹੈ ਜਿਹੜਾ ਦੁੱਖ ਮਿਟਾਉਂਦਾ ਹੈ ਅਤੇ ਦੁੱਖ ਦੀ ਯਾਦ ਵੀ ਮਿਟਾ ਦਿੰਦਾ ਹੈ। ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ। ਸੇਵਿਆ ਦਾ ਮਤਲਬ ਹੈ ਉਹਨੂੰ ਸਿਮਰਿਆ ਹੈ, ਉਸਦਾ ਸਿਮਰਨ ਕੀਤਾ ਹੈ, ਜਿਹੜਾ ਸਦਾ ਸਦਾ ਆਦਿ ਕਾਲ ਤੋਂ ਦਾਤਾਂ ਦੇ ਕੇ ਨਿਵਾਜ ਰਿਹਾ ਹੈ।
ਸਾਹਿਬ ਮੇਰਾ ਨੀਤ ਨਵਾਂ।
ਉਹ ਸਦਾ ਨਵਾਂ ਹੈ, ਨਵੀਆਂ ਖੁਸ਼ੀਆਂ ਦਾ ਮਾਲਕ ਹੈ, ਨਵੀਆਂ ਬਰਕਤਾਂ ਨਾਲ ਝੋਲੀਆਂ ਭਰਦਾ ਹੈ।
ਸਦਾ ਸਦਾ ਦਾਤਾਰ।
ਸਦਾ ਸਦਾ ਦਾਤਾਂ ਦਿੰਦਾ ਹੀ ਰਹਿੰਦਾ ਹੈ।
ਰਹਾਓ
ਇਹ ਮਰਕਜ਼ੀ ਬੋਲ ਹਨ ਇਸ ਪਦ ਦੇ।
ਅਨਦਿਨ ਸਾਹਿਬ ਸੇਵੀਐ
ਜੀ
ਅੰਤ ਛਡਾਏ ਸੋਏ।
ਦਿਨ ਰਾਤ ਸਾਹਿਬ ਮਾਲਕ ਨੂੰ ਸਿਮਰਨਾ ਚਾਹੀਦਾ, ਯਾਦ ਕਰਨਾ ਚਾਹੀਦਾ ਹੈ, ਜਿਹੜਾ ਆਖੀਰ ਤੇ ਮਿਹਰ ਕਰਕੇ ਦੁੱਖਾਂ ਤੋਂ ਵੀ ਅਤੇ ਜਮਾਂ ਤੋਂ ਵੀ ਛੁਡਾ ਲੈਂਦਾ ਹੈ, ਜਿਸ ਦੀ ਸੋਭਾ ਹੈ ਸਾਰੇ ਬ੍ਰਹਿਮੰਡ ਵਿੱਚ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ।
ਕਾਮਣੀ ਤੋਂ ਭਾਵ ਹੈ ਇਹ ਮੇਰੀ ਨਿਮਾਣੀ ਜਿੰਦ, ਮੇਰੀ ਜੀਵ ਆਤਮਾ ਉਸ ਕਰਤਾ ਪੁਰਖ ਦੀ ਮਹਿਮਾ ਨੂੰ ਧਿਆਨ ਨਾਲ ਸੁਣ, ਉਸਦੀ ਮਹਿਮਾ ਬੜੀ ਮਹਾਨ ਹੈ, ਬੇਧਿਆਨੀ ਹੋ ਕੇ ਨਾ ਸੁਣ, ਉਸਦੇ ਗੁਣਾਂ ਨੂੰ ਸੁਣ, ਜਿਸ ਨੂੰ ਜਪ ਕੇ ਮਨੁੱਖ ਦਾ ਦੁੱਖਾਂ ਦੇ ਸਾਗਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ।
ਦਿਆਲ ਤੇਰਾ ਨਾਮ ਤਰਾਂ।
ਹੇ ਦਇਆ ਦੇ ਘਰ ਸਤਿਗੁਰੂ ਨਿਰੰਕਾਰ ਕਰਤਾ ਪੁਰਖ, ਮੈਂ ਤੇਰੇ ਨਾਮ ਕਰਕੇ ਹੀ ਦੁੱਖਾਂ ਦੇ ਸਾਗਰ ਤੋਂ ਤਰ ਸਕਦਾ, ਪਾਰ ਹੋ ਸਕਦਾ ਹਾਂ।
ਸਦ ਕੁਰਬਾਨ ਜਾਉਂ।
ਤੇਰੇ ਨਾਮ ਤੋਂ ਵੀ ਮੈਂ ਸਦਕੇ ਜਾਂਦਾ, ਸੈਕੜੇ ਵਾਰ ਹਮੇਸ਼ਾ ਕੁਰਬਾਨ ਜਾਂਦਾ ਹਾਂ।
ਰਹਾਓ ਸਰਬੰ ਸਾਚਾ ਏਕ ਹੈ।
ਹਰ ਥਾਂ ਉਹ ਕਰਤਾ ਪੁਰਖ ਜੋ ਸਦੀਵੀ ਹੈ, ਜੋ ਇੱਕ ਹੈ, ਵਾਹਿਦ ਹੈ, ਉਹ ਸਭ ਜਗ੍ਹਾ ਮੌਜੂਦ ਹੈ।
ਦੂਜਾ ਨਾਹੀ ਕੋਈ,
ਉਸ ਤੋਂ ਬਿਨਾਂ ਉਸ ਵਰਗਾ ਦੂਜਾ ਹੋਰ ਕੋਈ ਨਹੀਂ। ਭਾਵੇਂ ਕਲਪਨਾ ਕਰ ਲਓ ਜਿੰਨੀ ਮਰਜ਼ੀ, ਪਰ ਉਸ ਵਰਗਾ ਹੋਰ ਕੋਈ ਨਹੀਂ ਹੈ।
ਤਾਂ ਕਿ ਸੇਵਾ ਸੋ ਕਰੇ ਜਾ ਕੋ ਨਦਰ ਕਰੇ।
ਉਸਦਾ ਸਿਮਰਨ, ਉਸਦਾ ਸਨਮਾਨ, ਉਸਦੀ ਸੇਵਾ ਆਪਣੇ ਬਲ ਨਾਲ ਵੀ ਨਹੀਂ ਕੋਈ ਕਰ ਸਕਦਾ। ਜਿਸ ਤੇ ਮਿਹਰ ਦੀ ਨਜ਼ਰ ਕਰਦਾ ਨਾ, ਪ੍ਰਸਾਦ ਭਰੀ ਨਜ਼ਰ ਕਰਦਾ ਹੈ, ਉਹੀ ਉਸਦੇ ਸਿਮਰਨ ਸੇਵਾ ਸਨਮਾਨ ਨਾਲ ਜੁੜਦਾ ਹੈ।
ਤੁਧ ਬਾਜ ਪਿਆਰੇ ਕੇਵ ਰਹਾ,
ਹੇ ਨਿਰੰਕਾਰ, ਹੇ ਮੇਰੇ ਪਿਆਰੇ, ਤੇਰੇ ਨਾਮ ਤੋਂ ਬਿਨਾਂ ਜੀਵਿਆ ਹੀ ਨਹੀਂ ਜਾ ਸਕਦਾ। ਗੁਰੂਦੇਵ ਜੀ ਨੇ ਪਹਿਲੇ ਹੀ ਬੋਲ ਆਖੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਮਰਨੰ ਵਿਸਰਨੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਣ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ, ਗੁਰੂ ਅਰਜਨ ਦੇਵ ਜੀ ਦੇ ਬੋਲ ਕਹਿੰਦੇ ਨੇ, ਹੇ ਨਿਰੰਕਾਰ, ਮੈਂ ਤੇਰੇ ਬਿਨਾਂ ਕਿਵੇਂ ਰਵਾਂ, ਭਾਵ ਨਾਮ ਬਿਨਾਂ ਜੀਆ ਨਹੀਂ ਜਾ ਸਕਦਾ।
ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ,
ਐਸੀ ਆਪਣੇ ਨਾਮ ਦੀ ਵਡਿਆਈ ਮੇਰੀ ਝੋਲੀ ਚ ਪਾ, ਐਸੀ ਮਹਾਨਤਾ ਝੋਲੀ ਚ ਪਾ, ਜਿਸ ਵਡਿਆਈ ਦਾ ਸਦਕਾ ਮੈਂ ਤੇਰੇ ਨਾਮ ਨਾਲ ਜੁੜਿਆ ਰਹਾਂ, ਤੇਰਾ ਨਾਮ ਅੰਦਰ ਚੱਲਦਾ ਰਹੇ।
ਦੂਜਾ ਨਾਹੀ ਕੋਈ ਜਿਸ ਆਗੇ ਪਿਆਰੇ ਜਾਏ ਕਹਾ,
ਤੇ ਫਿਰ ਅਨੰਤ ਬ੍ਰਹਿਮੰਡਾਂ ਵਿੱਚ ਤੇਰੇ ਵਰਗਾ ਹੋਰ ਕੋਈ ਦੂਜਾ ਦਿਖਾਈ ਨਹੀਂ ਪੈਂਦਾ, ਜਿਸ ਦੇ ਕੋਲ ਜਾ ਕੇ, ਜਿਹਦੇ ਅੱਗੇ ਜਾ ਕੇ ਮੈਂ ਆਪਣਾ ਦੁੱਖੜਾ ਰੋਵਾਂ। ਤੇਰੇ ਬਿਨਾਂ ਹੋਰ ਕੋਈ ਹੈ ਨਹੀਂ ਹੈ। ਨਾਲੇ ਮਹਾਰਾਜ ਇਹ ਵੀ ਕਹਿੰਦੇ ਨੇ ਬਈ, ਆਪਣਾ ਦੁੱਖੜਾ ਦੂਜਿਆਂ ਕੇ ਨਾ ਰੋਇਆ ਕਰ, ਜੇ ਰੋਣਾ ਹੈ ਤਾਂ ਉਸ ਅੱਗੇ ਰੋ ਜਿਹਦੇ ਕੋਲ ਸੁੱਖ ਵਾਕਈ ਹੈਗਾ ਹੈ। ਦੁੱਖ ਤਿਸੇ ਪੈ ਆਖੀਐ, ਸੁੱਖ ਜਿਸੇ ਹੀ ਪਾਸ। ਤੇ ਜਿਹੜਾ ਪਹਿਲੇ ਆਪ ਹੀ ਦੁੱਖ ਨਾਲ ਭਰਿਆ ਹੋਇਆ, ਆਪ ਹੀ ਰੋਗ ਸੋਗ ਗ੍ਰਸਤ ਹੈ, ਉਸ ਕੋਲ ਦੁੱਖ ਰੋਵੇਗਾ, ਉਹ ਹਜ਼ਾਰ ਦੁੱਖ ਆਪਣੇ ਤੇਰੇ ਸਾਹਮਣੇ ਢੇਰ ਕਰ ਦੇਵੇ। ਇਸ ਲਈ ਕੇਵਲ ਕਰਤਾ ਪੁਰਖ ਦੇ ਨਾਮ ਨਾਲ ਹੀ ਜੁੜ, ਉਸ ਵਰਗਾ ਦੂਜਾ ਹੋਰ ਹੈ ਹੀ ਕੋਈ ਨਹੀਂ, ਜਿਸ ਅੱਗੇ ਜਾ ਕੇ ਆਪਣਾ ਦੁੱਖ ਰੋਇਆ ਜਾਏ।
ਰਹਾਓ
ਜੀ
ਸੇਵੀ ਸਾਹਿਬ ਆਪਣਾ, ਅਵਰ ਨਾ ਜਾਚੋਂ ਕੋਈ।
ਇਸ ਕਰਕੇ ਮੈਂ ਸਿਮਰਦਾ ਹਾਂ, ਸਿਮਰਨਾ ਚਾਹੀਦਾ ਹੈ ਆਪਣਾ ਮਾਲਕ ਕਰਤਾ ਪੁਰਖ, ਉਸ ਕੋਲੇ ਮੰਗਣ ਦਾ ਲਾਭ ਹੈ, ਹੋਰ ਕਿਸੇ ਕੋਲ ਸਾਹਿਬ ਕਹਿੰਦੇ ਨੇ ਮੈਂ ਨਹੀਂ ਮੰਗਦਾ। ਅਵਰ ਨਾ ਜਾਚੋਂ ਕੋਈ, ਹੋਰ ਕਿਸੇ ਕੋਲ ਮੈਂ ਝੋਲੀ ਨਹੀਂ ਫੈਲਾਂਦਾ।
ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਖ ਚੁੱਖ ਹੋਏ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਸੇਵਕ ਹੈ ਉਸ ਕਰਤਾ ਪੁਰਖ ਦਾ, ਆਪਣੇ ਵਾਲੇ ਸਾਰਾ ਕਰਕੇ ਕਹਿੰਦੇ ਨੇ, ਦਾਸ ਹਾਂ ਉਸ ਕਰਤਾ ਪੁਰਖ ਦਾ, ਉਸਦੇ ਨਾਮ ਤੋਂ ਬਿੰਦ ਬਿੰਦ ਪਲ ਪਲ ਮੈਂ ਟੁਕੜੇ ਟੁਕੜੇ ਹੁੰਦਾ, ਭਾਵ ਤੇਰੇ ਦਰਸ਼ਨ ਵਿੱਚੋਂ ਖੰਨੀਏ ਵੰਝਾਂ। ਮਹਾਰਾਜ ਦੇ ਬੋਲ ਨੇ, ਹਾਂ ਕੋਲੀ ਵੰਝਾਂ ਖੰਨੀਏ ਵੰਝਾਂ, ਵੰਝਾਂ ਤੋ ਸਾਹਿਬ ਕਹਿ ਨਾਮ ਹੈ, ਆਪਣਾ ਆਪ ਸਦਕੇ ਕਰਦਾ ਹਾਂ, ਕੁਰਬਾਨ ਕਰਦਾ ਹਾਂ। ਬਿੰਦ ਦਾ ਮਤਲਬ ਹੈ ਜ਼ਰਾ ਕੁ ਸਮਾਂ, ਇੱਕ ਬਿੰਦ ਵੀ ਨਾਮ ਤੇਰਾ ਮਿਲ ਜਾਏ ਤੇ ਮੈਂ ਆਪਣਾ ਜੀਵਨ ਸਦਕੇ ਕਰਨ ਲਈ ਤਿਆਰ ਹਾਂ, ਕੁਰਬਾਨ ਕਰਦਾ ਹਾਂ। ਬੜੇ ਮਹਾਂ ਬੋਲ ਹਨ ਸਾਹਿਬ ਜੀਆਂ ਦੇ, ਗੁਰੂ ਦੇਵ ਪਾਤਸ਼ਾਹ ਮੇਰਾ ਭਰੇ ਹੱਥ ਸਿਰ ਤੇ ਰੱਖ ਕੇ ਨਿਵਾਜਣ। ਅਗਲੀਆਂ ਪੰਕਤੀਆਂ ਵੀ ਸਰਵਣ ਕਰੀਏ।
ਸਾਹਿਬ ਤੇਰੇ ਨਾਮ ਵਿੱਚੋਂ ਬਿੰਦ ਬਿੰਦ ਚੁੱਖ ਚੁੱਖ ਹੋਏ।
ਕਰਤਾ ਪੁਰਖ ਹੈ ਮੇਰੇ ਮਾਲਕ, ਤੇਰੇ ਨਾਮ ਤੋਂ ਮੈਂ ਪਲ ਪਲ ਕੁਰਬਾਨ ਹੁੰਦਾ ਹਾਂ, ਬਿੰਦ ਬਿੰਦ ਸਦਕੇ ਹੁੰਦਾ ਹਾਂ, ਆਪਣਾ ਜੀਵਨ ਤਿਲ ਤਿਲ ਕਰਕੇ ਵੀ ਭੇਟ ਕਰਨ ਲਈ ਤਿਆਰ ਹਾਂ। ਕਿਉਂਕਿ ਜੇ ਨਾ ਕੁਰਬਾਨ ਹੋਇਆ
ਤੇ ਫਿਰ ਨਾਮ ਨਾ ਜਪ ਕੇ ਵੀ ਤੇ ਤਿਲ ਤਿਲ ਮਰਨ ਵਾਲੀ ਗੱਲ ਹੈ। ਸਾਹਿਬ ਬਾਣੀ ਚ ਬਚਨ ਕਹਿੰਦੇ ਨੇ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਏ, ਹਰੇ ਹਾਂ ਜਿਸ ਦਿਨ ਵਿਸਰੇ ਗੋਬਿੰਦ ਰਾਏ, ਦਿਨੋ ਦਿਨ ਘਟੀਏ। ਫਿਰ ਦਿਨ ਦਿਨ ਘਾਟਾ ਹੀ ਪੈਂਦਾ ਜਾਣਾ, ਮਾਣ ਸਨਮਾਨ ਵੀ ਘੱਟ ਜਾਏਗਾ, ਬਲ ਤੇ ਘੱਟਦਾ ਹੀ ਪਿਆ ਹੈ, ਸੁੱਖ ਵੀ ਘੱਟ ਜਾਣਗੇ ਔਰ ਤੰਦਰੁਸਤੀਆਂ ਵੀ ਘੱਟ ਜਾਣਗੀਆਂ, ਜੀਵਨ ਦੀ ਝੋਲੀ ਦੁੱਖਾਂ ਨਾਲ ਭਰ ਜਾਏਗੀ। ਇਸ ਲਈ ਹੇ ਕਰਤਾ ਪੁਰਖ, ਹੇ ਮੇਰੇ ਸਾਹਿਬ, ਮੈਂ ਤੇਰੇ ਨਾਮ ਤੋਂ ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਸਤਿਗੁਰੂ ਪਾਤਸ਼ਾਹ ਮੇਰਾ ਭਰਿਆ ਹੱਥ ਰੱਖ ਕੇ ਸਾਰਿਆਂ ਨੂੰ ਨਿਵਾਜਣ। ਬੜੀ ਇਕਾਗਰਤਾ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ ਹੈ। ਕੱਲ੍ਹ ਦਾ ਦਿਨ ਹੋਰ ਹਾਜ਼ਰੀ ਮਾਨਣੀਏ ਸਿੰਘ ਸਾਹਿਬ ਜੀ ਨੇ ਬਖਸ਼ ਕੇ ਨਿਵਾਜਿਆ ਹੈ। ਕੱਲ੍ਹ ਦੀ ਹਾਜ਼ਰੀ ਆਪ ਦੇ ਚਰਨ ਕਮਲਾਂ 'ਚ ਹੋਰ ਭਰਨ ਦਾ ਸੁਭਾਗ ਬਣਿਆ। ਸਤਿਗੁਰੂ ਬਾਰੰਬਾਰ ਸਭ ਦੀਆਂ ਝੋਲੀਆਂ ਬਰਕਤਾਂ ਨਾਲ ਭਰ ਦੇਵਣ, ਕਿਉਂਕਿ ਉਹ ਨੀਤ ਨਵਾਂ ਹੈ, ਇਸ ਲਈ ਉਸ ਕੋਲ ਮੰਗਣਾ ਚਾਹੀਦਾ। ਅਸੀਂ ਮੰਗਤੇ ਪੁਰਾਣੇ ਹਾਂ, ਪਰ ਉਹਦੇ ਦੇਣ ਦਾ ਸੁਭਾਅ ਨਵਾਂ ਹੈ, ਉਹ ਦਾਤਾਂ ਨਵੀਆਂ ਦਿੰਦਾ ਹੈ। ਬੜੇ ਮਹਾਂਬੋਲ ਸਾਹਿਬ ਜੀ ਦੇ, ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ। ਆਓ ਰਲ ਕੇ ਇਹਨਾਂ ਪੰਕਤੀਆਂ ਦਾ, ਆਖਰੀ ਪੰਕਤੀਆਂ ਦਾ ਪਾਠ ਕਰੀਏ, ਫਿਰ ਅਰਦਾਸ ਵਿੱਚ ਸ਼ਾਮਲ ਹੋਣਾ। ਹਾਂਜੀ,
ਸੇਵੀ ਸਾਹਿਬ ਆਪਣਾ ਔਰ ਨਾ ਜਾਚੋ ਕੋਏ, ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁੱਕ ਚੁੱਕ ਹੋਏ। ਸਾਹਿਬ ਤੇਰੇ ਨਾਮ ਵਿਟੋ, ਬਿੰਦ ਬਿੰਦ ਚੁੱਕ ਚੁੱਕ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।